ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਆਸ ਜਿਨੇ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਭੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਹਾਵਣੇ ਤਖ਼ਤ ਅਤੇ ਸ਼ੋਭਨੀਕ ਹੋ ਕੇ ਜੋ ਅੰਮ੍ਰਿਤ ਵੇਲੇ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਇਸ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਸਰਵਣ ਕਰਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਤਥਾ PTC ਚੈਨਲ ਦੇ ਮਾਧਿਅਮ ਰਾਹੀਂ ਘਰਾਂ ਦੇ ਵਿੱਚ ਬੜੀ ਇਕਾਗਰਤਾ ਦੇ ਨਾਲ ਜੁੜ ਬੈਠੇ ਸਮੂਹ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਹੀ ਸਤਿਗੁਰੂ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨਾ ਚਾਹੀਦਾ ਹੈ ਤਾਂ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਠੀਕ ਢੰਗ ਦੇ ਨਾਲ ਸੁਖੈਨ ਢੰਗ ਦੇ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ, ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ।
ਆਪ ਜੀ ਨੇ ਜਿਸ ਅੰਮ੍ਰਿਤ ਫਰਮਾਨ ਰੂਪੀ ਦਾਦੇ ਨਾਲ ਝੋਲੀ ਭਰਦਿਆਂ ਹੋਇਆਂ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕੀਤਾ ਹੈ, ਸੋ ਭਾਈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਔਰ ਜੋ ਪੁਰਾਤਨ ਵਾਰਾਂ ਸੀ ਉਹਨਾਂ ਦਾ ਮੂਲ ਸਰੂਪ ਪੌੜੀ ਹੋਇਆ ਕਰਦਾ ਸੀ, ਅਸੀਂ ਕਈ ਵਾਰ ਵਿਦਵਾਨ ਜਣਾਂ ਦੀ ਰਸਨਾ ਤੋਂ ਸਰਵਣ ਕਰ ਚੁੱਕੇ ਹਾਂ। ਔਰ ਮੇਰੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਉੱਪਰ ਉਪਕਾਰ ਕਰਦਿਆਂ ਹੋਇਆਂ ਮਾਨਵਤਾ ਦੇ ਕਲਿਆਣ ਹਿੱਤ ਸ੍ਰੀ ਰਾਮਸਰ ਦੀ ਮੁਬਾਰਕ ਧਰਤੀ 'ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਾਰੀ ਦੀ ਸੇਵਾ ਲੈਂਦਿਆਂ ਵੱਡੇ ਸਤਿਗੁਰੂ ਸਾਹਿਬਾਨ ਔਰ ਗੁਰੂ ਨਾਨਕ ਸਾਹਿਬ ਜੀ ਦੇ ਦੁਆਰਾ ਇਕੱਤਰ ਕੀਤੀ ਗਈ ਭਗਤਾਂ ਦੀ ਅੰਮ੍ਰਿਤਮਈ ਬਾਣੀ ਜਿਸ ਵੇਲੇ ਇਸ ਦੀ ਸੰਪਾਦਨਾ ਕੀਤੀ ਔਰ ਉਹਨਾਂ ਨੇ ਵਾਰਾਂ ਦੇ ਵਿੱਚ ਜੋ ਪੌੜੀਆਂ ਨੇ, ਸੋ ਹਰ ਪੌੜੀ ਦੇ ਨਾਲ ਪੌੜੀ ਦੇ ਭਾਵ ਨੂੰ ਪ੍ਰਗਟ ਕਰਦਾ ਹੋਇਆ, ਬਲਕਿ ਅਸੀਂ ਪੌੜੀ ਦੇ ਭਾਵ ਨੂੰ ਹੋਰ ਸੌਖੇ ਢੰਗ ਨਾਲ ਸਮਝ ਸਕੀਏ, ਜੋ ਸਤਿਗੁਰੂ ਸਾਹਿਬਾਨ ਨੇ ਆਪਣੀ ਮੁਬਾਰਕ ਰਸਨਾ ਤੋਂ ਸਲੋਕ ਉਚਾਰਨ ਕੀਤੇ ਹੋਏ ਸਨ। ਔਰ ਇਹ ਸਲੋਕ ਜਿਹੜੇ ਸਨ ਉਹ ਵੀ ਪੌੜੀਆਂ ਦੇ ਨਾਲ ਦਰਜ ਕੀਤੇ। ਸੋ ਜਿਵੇਂ ਕਿ ਵਾਰ ਜਿਹੜੀ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਸੋ ਇੱਥੋਂ ਸਪਸ਼ਟ ਹੈ ਕਿ ਜਿਹੜੀਆਂ ਪੌੜੀਆਂ ਨੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਇਲਾਵਾ ਦੂਸਰੇ ਸਤਿਗੁਰੂ ਸਾਹਿਬਾਨ ਭਾਵੇਂ ਜੋਤ ਉਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀਏ, ਫਿਰ ਵੀ ਆਪਾਂ ਨੂੰ ਸ਼ਬਦ ਦੇ ਢੰਗ ਦੇ ਨਾਲ ਇਹ ਸਮਝਣ ਅਤੇ ਸਮਝਾਉਣ ਵਾਸਤੇ ਜ਼ਰੂਰੀ ਬਣ ਜਾਂਦਾ ਹੈ। ਔਰ ਇਹ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਗਈ ਚੌਥੇ ਪਾਤਸ਼ਾਹ ਜੀ ਦੀ ਵਾਰ ਦੇ ਵਿੱਚੋਂ ਤੀਸਰੀ ਪੌੜੀ ਦਾ ਪਾਠ ਹੈ, ਜਿਸ ਦੇ ਆਰੰਭ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਦੋ ਸਲੋਕ ਨੇ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 643 ਦੇ ਉੱਪਰ ਇਹ ਪਾਵਨ ਫੁਰਮਾਨ ਸ਼ੋਭਨੀਕ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਭਾਈ ਜੋ ਵਾਹਿਗੁਰੂ ਅਕਾਲ ਪੁਰਖ ਹੈ, ਜਿਸ ਨੇ ਸਾਡੇ ਸਾਰੇ ਜੀਵਾਂ ਦੇ ਉੱਪਰ ਇਹ ਕਿਰਪਾ ਕੀਤੀ ਹੈ ਕਿ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਏ ਕਰ ਆਸਣ ਡੱਠੋ ਚਾਓ, ਜਿਸ ਨੇ ਸਾਰੀ ਕਾਇਨਾਤ ਨੂੰ ਸਿਰਜਿਆ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਔਰ ਹਰ ਇੱਕ ਢੰਗ ਦੇ ਨਾਲ ਉਹਨਾਂ ਨੇ ਜੀਵਾਂ ਦੀ ਉਤਪਤੀ ਕੀਤੀ ਹੈ, ਚਾਹੇ ਉਹ ਮਨੁੱਖ ਹੈ, ਚਾਹੇ ਪਸ਼ੂ ਹੈ, ਪੰਛੀ ਹੈ, ਜੀਵ ਜੰਤੂ ਬਨਸਪਤੀ ਆਦਿ, ਸਾਰੇ ਦੇ ਸਾਰੇ ਹੀ ਵਾਹਿਗੁਰੂ ਅਕਾਲ ਪੁਰਖ ਦੀ ਸਤਾ ਦੇ ਨਾਲ ਨਿਪੁੰਨ ਨੇ, ਸਾਰਿਆਂ ਵਿੱਚ ਉਹਦੀ ਸਤਾ ਸਮਾਈ ਹੋਈ ਹੈ ਔਰ ਸਾਰੇ ਦੇ ਸਾਰੇ ਉਸਦੇ ਹੁਕਮ ਦੇ ਵਿੱਚ ਹੈ। ਉਹੀ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ ਅਤੇ ਉਹੀ ਇਹਨਾਂ ਦੀ ਲੈਤਾ ਕਰਨ ਵਾਲਾ ਹੈ। ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਰੀਆਂ ਜੂਨਾਂ ਜਿਹੜੀਆਂ ਬਣਾਈਆਂ ਹੈ ਆਪਣੇ ਆਪ ਦੇ ਵਿੱਚ ਉਹ ਸਾਰੀਆਂ ਹੀ ਮਹਾਨ ਨੇ। ਪਰੰਤੂ ਜਿੱਥੇ ਮਨੁੱਖ ਦੀ ਗੱਲ ਆ ਜਾਂਦੀ ਹੈ, ਮਨੁੱਖ 84 ਲੱਖ ਜੂਨ ਦੇ ਵਿੱਚੋਂ ਉੱਤਮ ਹੈ, ਸ੍ਰੇਸ਼ਟ ਹੈ। 84 ਲੱਖ ਜੂਨ ਸੁਬਾਈ ਮਾਨਸ ਉਹ ਪ੍ਰਭ ਦੀ ਵਡਿਆਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਮਨੁੱਖ ਨੇ ਬੌਧਿਕ ਤੌਰ 'ਤੇ ਵਿਕਾਸ ਕੀਤਾ ਹੈ। ਪਸ਼ੂ ਔਰ ਪੰਛੀ ਜਿਹੜੇ ਨੇ ਉਹ ਬੌਧਿਕ ਤੌਰ 'ਤੇ ਇੰਨਾ ਵਿਕਾਸ ਨਹੀਂ ਕਰ ਸਕੇ। ਮਾਲਕ ਵਾਹਿਗੁਰੂ ਨੇ ਸਾਨੂੰ ਸੰਸਾਰ 'ਤੇ ਭੇਜਿਆ ਸੀ ਆਪਣੇ ਭਲੇ ਕਰਨ ਵਾਸਤੇ ਵੀ ਔਰ ਦੂਸਰੇ ਜੀਵ ਜੰਤੂਆਂ ਦਾ ਵੀ ਭਲਾ ਕਰਨ ਵਾਸਤੇ। ਉਸਨੇ ਸਾਨੂੰ ਆਪਣੇ ਨਾਮ ਜਪਣ ਦੇ ਵਾਸਤੇ, ਜਗਤ ਦੇ ਕਲਿਆਣ ਹਿੱਤ ਮਨੁੱਖ ਦੀ ਉਤਪਤੀ ਕੀਤੀ ਔਰ ਮਨੁੱਖ ਜਿਹੜਾ ਸੀ ਇਹ ਭੁਲੇਖੇ ਵਿੱਚ ਪੈ ਗਿਆ। ਜਦੋਂ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਣੀ ਚਿੱਤ ਲਾਇਆ, ਇਹ ਸਮਝਣ ਲੱਗ ਪਿਆ ਕਿ ਸ਼ਾਇਦ ਜੋ ਮੈਂ ਕਰਨਾ ਚਾਹੁੰਦਾ ਸੀ ਜਾਂ ਮੈਨੂੰ ਕਰਨਾ ਚਾਹੀਦਾ ਹੈ ਉਹ ਪਰਮੇਸ਼ਰ ਨੇ ਮੇਰੇ ਮਸਤਕ ਦੇ ਉੱਪਰ ਨਹੀਂ ਲਿਖਿਆ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਮਨੁੱਖੀ ਸਰੀਰ ਦਿੱਤਾ, ਸਾਨੂੰ ਅੰਗ ਪੈਰ ਪੂਰੇ ਦਿੱਤੇ ਅਤੇ ਨਾਲ ਦੀ ਨਾਲ ਸਾਨੂੰ ਉਹਨਾਂ ਨੇ ਅਕਲ ਵੀ ਦਿੱਤੀ ਹੈ, ਸਾਨੂੰ ਬੁੱਧੀ ਵੀ ਦਿੱਤੀ ਹੈ। ਹੁਣ ਇਸ ਬੁੱਧੀ ਦੀ ਵਰਤੋਂ ਅਸੀਂ ਸਹੀ ਕਰਨੀ ਹੈ ਕਿ ਗਲਤ ਕਰਨੀ ਹੈ ਇਹ ਸਾਡੀ ਮਰਜ਼ੀ ਹੈ। ਹੁਣ ਸਾਨੂੰ ਖੁੱਲ੍ਹਾ ਛੱਡ ਦਿੱਤਾ ਹੈ। ਜਿਵੇਂ ਆਪਾਂ ਬੱਚਾ ਛੋਟਾ ਹੋਵੇ ਉਹਨੂੰ ਕਿਵੇਂ ਆਪਾਂ ਜਿਹੜੀਆਂ ਢੋਆਂ ਦੇ ਦੇ ਕੇ ਬਿਠਾਉਣੇ ਆ, ਫਿਰ ਉਂਗਲੇ ਲਾ ਲਾ ਕੇ ਚੱਲਣਾ ਸਿਖਾਉਣੇ ਆ, ਫਿਰ ਚੰਗੇ ਸਕੂਲ ਦੇ ਵਿੱਚ ਉਹਦੀ ਪੜ੍ਹਾਈ ਸਿਖਲਾਈ ਦਾ ਕਾਰਜ ਆਰੰਭ ਕਰਦੇ ਹਾਂ ਅਤੇ ਬੱਚਾ ਜਦੋਂ ਸਮਝਣ ਲੱਗ ਪਵੇ ਕਿ ਹੁਣ ਮੈਂ ਆਪਣੇ ਮਾਂ ਬਾਪ ਦੇ ਨਾਲੋਂ ਵੱਧ ਸਿਆਣਾ ਹੋ ਗਿਆ, ਮੈਂ ਬੜਾ ਇੰਟੈਲੀਜੈਂਟ ਹੋ ਗਿਆ, ਅਤੇ ਮਾਂ ਬਾਪ ਵੀ ਕਹਿ ਦਿੰਦੇ ਠੀਕ ਸਾਡਾ ਫਰਜ਼ ਬਣਦਾ ਸੀ, ਤੈਨੂੰ ਜਨਮ ਦਿੱਤਾ ਹੈ, ਤੈਨੂੰ ਪਾਲਿਆ ਪੋਸਿਆ, ਤੇਰੀ ਲੋੜ ਦੇ ਮੁਤਾਬਕ ਤੈਨੂੰ ਵਿੱਦਿਆ ਵੀ ਮੁਹੱਈਆ ਕਰਾਈ ਹੈ, ਪੁੱਤਰ ਹੁਣ ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ, ਚੰਗੇ ਮਾੜੇ ਭਵਿੱਖ ਦਾ ਹੁਣ ਤੈਨੂੰ ਪਤਾ ਹੈ। ਹੁਣ ਜੇ ਬੱਚੇ ਨੂੰ ਮਾਂ ਬਾਪ ਸਮਝਾਵੇ, ਕਿਉਂਕਿ ਕੋਈ ਵੀ ਮਾਂ ਪਿਓ ਇਹੋ ਜਿਹਾ ਨਹੀਂ ਜਿਹੜਾ ਬੱਚਿਆਂ ਨੂੰ ਸਮਝਾਉਂਦਾ ਨਹੀਂ, ਮਾਂ ਪਿਓ ਬੱਚਿਆਂ ਨੂੰ ਸਮਝਾਵੇ ਅਤੇ ਬੱਚਿਆਂ ਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਸ਼ਾਇਦ ਮੇਰਾ ਮਾਂ ਬਾਪ ਜ਼ਾਲਮ ਹੈ, ਇਹ ਮੇਰੇ ਨਾਲ ਵਧੀਕੀ ਕਰਦੇ ਆ, ਮੈਨੂੰ ਡਾਂਟਦੇ ਕਿਉਂ ਹੈ, ਔਰ ਉਹਨਾਂ ਦੇ ਕਹਿਣੇ ਤੋਂ ਬਾਹਰ ਹੋ ਕੇ ਜਦੋਂ ਰਾਹੋਂ ਗੁੰਮਰਾਹ ਹੋ ਜਾਂਦਾ ਹੈ ਅਤੇ ਕਈ ਵਾਰ ਉਹ ਅਜਿਹਾ ਭਟਕ ਜਾਂਦਾ ਹੈ ਜਿਹਦੇ ਨਾਲ ਆਪਣੀ ਇਸ ਵਡਮੁੱਲੀ ਦੇਹੀ ਨੂੰ, ਇਸ ਤਨ ਨੂੰ ਨਸ਼ਿਆਂ ਵਿਕਾਰਾਂ ਦੇ ਵਿੱਚ ਲੱਗ ਕੇ ਅਜਾਈ ਗਵਾਉਣਾ ਸ਼ੁਰੂ ਕਰ ਦਿੰਦਾ ਹੈ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਸੂਰ ਜਿਹੜਾ ਸੀ ਉਹ ਮਾਂ ਬਾਪ ਦਾ ਸੀ, ਮਾਂ ਬਾਪ ਨੇ ਬੱਚੇ ਨੂੰ ਸਮਝਾਇਆ ਹੈ, ਬੱਚਾ ਨਹੀਂ ਸਮਝਿਆ। ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਸਰੀਰ ਦਿੱਤਾ, ਅੰਗ ਪੈਰ ਪੂਰੇ ਦਿੱਤੇ ਨੇ, ਸਾਨੂੰ ਅੱਖਾਂ ਨੱਕ ਕੰਨ ਮੂੰਹ ਦਿੱਤਾ ਹੈ, ਸਾਨੂੰ ਬੁੱਧੀ ਦਿੱਤੀ ਹੈ। ਅਸੀਂ ਸੰਸਾਰ ਦੇ ਵਿੱਚ ਆਏ ਔਰ ਸੰਸਾਰ ਦੇ ਵਿੱਚ ਸਾਡੇ ਉਹਦੇ ਵਰਚਣ ਖਰਚਣ ਦੇ ਵਾਸਤੇ ਹਰ ਪਾਸੇ ਤੋਂ ਪ੍ਰਬੰਧ ਕੀਤਾ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਰੰਤੂ ਅਸੀਂ ਜੀਵ ਉਹਦੀਆਂ ਦਾਤਾਂ ਨਾਲ ਜੁੜ ਗਏ ਅਤੇ ਦਾਤੇ ਤੋਂ ਦੂਰ ਹੋ ਗਏ। ਜਿਵੇਂ ਅੱਜ ਦੇ ਸ਼ਬਦ ਵਿੱਚ ਕਿਰਪਾ ਕੀਤੀ ਹੈ, ਪੂਰਬ ਲਿਖਿਆ ਕਮਾਵਣਾ, ਕਰਤਾ ਆਪ ਲਿਖਿਆ ਉਸ। ਇਹ ਬੰਦੇ ਅਸਲ ਦੇ ਵਿੱਚ ਜਿਹੜਾ ਧੁਰ ਤੋਂ ਲਿਖਿਆ ਹੋਇਆ ਸੀ ਕਿ ਤੂੰ ਇੱਕ ਇਨਸਾਨ ਹੈ, ਤੇਰੇ ਅੰਦਰ ਇਨਸਾਨੀ ਗੁਣ ਹੋਣੇ ਚਾਹੀਦੇ ਨੇ, ਤੂੰ ਸੱਚ ਅਤੇ ਸਿਮਰਨ ਦੇ ਵਿੱਚ ਲੱਗ ਕੇ ਆਪਣਾ ਹੀ ਭਲਾ ਨਹੀਂ ਕਰਨਾ ਬਲਕਿ ਦੂਸਰਿਆਂ ਦਾ ਭਲਾ ਵੀ ਕਰਨਾ ਹੈ, ਆਪ ਜਪੋ ਅਵਰੈ ਨਾਮ ਜਪਾਵੋ। ਪਰ ਮਨੁੱਖ ਨੇ ਸੋਚਿਆ ਕਿ ਸ਼ਾਇਦ ਹੋ ਸਕਦਾ ਮੈਂ ਆਪਣੀ ਮਨ ਮਰਜ਼ੀ ਕਰਾਂ, ਪਰ ਜਦੋਂ ਵੀ ਅਸੀਂ ਜਗਤ ਦੇ ਕਰਤੇ ਦੀ ਮਰਜ਼ੀ ਤੋਂ ਬਾਹਰ ਜਾਵਾਂਗੇ, ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ, ਜਦੋਂ ਤੱਕ ਅਸੀਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਾਂਗੇ, ਉਹਦੇ ਭਾਣੇ ਵਿੱਚ ਰਹਾਂਗੇ, ਉਹਦੀ ਰਜ਼ਾ ਵਿੱਚ ਰਾਜ਼ੀ ਰਹਾਂਗੇ, ਸਾਨੂੰ ਸੁੱਖ ਹੀ ਸੁੱਖ ਮਿਲਣਗੇ। ਪਰ ਜਰੀਕ ਅਸੀਂ ਉਹਦੇ ਭਾਣੇ ਤੋਂ ਬਾਹਰ, ਉਹਦੇ ਹੁਕਮ ਤੋਂ ਬਾਹਰ ਜਾਣ ਦਾ ਯਤਨ ਕਰਦੇ ਹਾਂ ਤੇ ਉਸ ਵੇਲੇ ਸਾਡੀ ਜ਼ਿੰਦਗੀ ਦੇ ਵਿੱਚ ਦੁਖਾਂਤ ਵਾਪਰਦਾ ਹੈ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸੋ, ਭਾਈ ਜੋ ਕਰਤੇ ਨੇ ਧੁਰ ਤੋਂ ਲਿਖਿਆ ਹੋਇਆ, ਤੂੰ ਉਹਦੇ ਮੁਤਾਬਕ ਚੱਲਣਾ ਸੀ। ਹੁਣ ਇਹਨੂੰ ਇੱਕ ਹੋਰ ਢੰਗ ਨਾਲ ਸਮਝਣ ਦਾ ਯਤਨ ਕਰੀਏ। ਪੂਰਬ ਲਿਖਿਆ ਕਮਾਵਣਾ, ਅੱਜ ਇੱਕ ਬੱਚਾ ਸਕੂਲ ਨਹੀਂ ਜਾ ਰਿਹਾ, ਸਕੂਲ ਜਾਣਾ ਤੇ ਦੂਰ, ਉਹ ਸਕੂਲ ਦੇ ਪਿਛਵਾੜੇ ਥਾਣੀ ਵੀ ਨਹੀਂ ਲੰਘ ਰਿਹਾ, ਤੇ ਕੀ ਉਹ ਬੱਚਾ ਕੱਲ੍ਹ ਨੂੰ ਚੰਗਾ ਡਾਕਟਰ, ਇੰਜੀਨੀਅਰ, ਵਕੀਲ, ਜੱਜ ਬਣ ਜਾਵੇਗਾ? ਕਦੇ ਵੀ ਨਹੀਂ। ਜੇ ਉਹਨੇ ਆਪਣੇ ਮੁੱਢਲੇ ਜੀਵਨ ਨੂੰ ਸਵਾਰ ਲਿਆ, ਚੰਗੀ ਐਜੂਕੇਸ਼ਨ ਪ੍ਰਾਪਤ ਕਰ ਲਈ ਹੈ, ਲਗਨ ਦੇ ਨਾਲ ਉਹ ਪੜ੍ਹਿਆ ਹੈ, ਤੇ ਇੱਕ ਨਾ ਇੱਕ ਦਿਨ ਉੱਚੇ ਮੁਕਾਮ ਤੇ ਅੱਪੜ ਜਾਂਦਾ ਹੈ। ਜੇ ਅਸੀਂ ਵਰਤਮਾਨ ਸਮੇਂ ਦੇ ਅਨੁਸਾਰੀ ਚੱਲਦੇ ਹਾਂ, ਸਮੇਂ ਦੇ ਅਨੁਸਾਰੀ ਦਾ ਮਤਲਬ ਇਹ ਨਹੀਂ ਹੈ ਕਿ ਜਿਵੇਂ ਦੂਸਰੇ ਲੋਕ ਕਰਦੇ ਨੇ ਅਸੀਂ ਕਰੀਏ। ਵਰਤਮਾਨ ਸਮੇਂ ਦੇ ਅਨੁਸਾਰੀ ਦਾ ਭਾਵ ਹੈ ਅਸੀਂ ਆਪਣੇ ਵਰਤਮਾਨ ਨੂੰ ਸਵਾਰਨਾ ਹੈ, ਸੇਵਾ ਸਿਮਰਨ ਦੇ ਵਿੱਚ ਲੱਗ ਕੇ, ਔਰ ਅਸੀਂ ਦੁਨਿਆਵੀ ਵਿੱਦਿਆ ਵੀ ਪ੍ਰਾਪਤ ਕਰਨੀ ਹੈ। ਅਸੀਂ ਸਮਾਜ ਦੇ ਹਾਣੀ ਆ ਔਰ ਸਮਾਜ ਵਿੱਚ ਜਿਉਣਾ ਵੀ ਹੈ। ਇੱਕ ਚੰਗੇ ਡਾਕਟਰ, ਇੱਕ ਚੰਗੇ ਇੰਜੀਨੀਅਰ, ਇੱਕ ਚੰਗੇ ਵਕੀਲ, ਜੱਜ ਬਣਨ ਦੇ ਨਾਲ ਨਾਲ ਸਭ ਤੋਂ ਪਹਿਲੀ ਗੱਲ ਅਸੀਂ ਇੱਕ ਚੰਗੇ ਇਨਸਾਨ ਵੀ ਬਣਨਾ ਹੈ। ਤੇ ਜੇ ਅਸੀਂ ਅੱਜ ਆਪਣੇ ਵਰਤਮਾਨ ਨੂੰ ਸਵਾਰ ਨਹੀਂ ਰਹੇ ਤੇ ਸਾਡਾ ਭਵਿੱਖ ਜਿਹੜਾ ਉਹ ਕਦੇ ਵੀ ਸਵਰ ਨਹੀਂ ਸਕਦਾ। ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਭਾਈ, ਜੋ ਵਾਹਿਗੁਰੂ ਅਕਾਲ ਪੁਰਖ ਨੇ ਧੁਰ ਤੋਂ ਲਿਖਿਆ ਹੋਇਆ, ਜੀਵ ਨੇ ਉਹੀ ਕਮਾਉਣਾ ਹੈ। ਜਦੋਂ ਉਸ ਦੇ ਹੁਕਮ ਤੋਂ ਬਾਹਰ ਜਾਣ ਦਾ ਯਤਨ ਕਰੇਗਾ ਤਦੋਂ ਇਹਦੀ ਜ਼ਿੰਦਗੀ ਦੇ ਵਿੱਚ ਦੁੱਖ ਵਾਪਰਦੇ ਨੇ, ਕਲੇਸ਼ ਵਾਪਰਦੇ ਨੇ। ਇਸ ਵਾਸਤੇ ਇਹ ਬੰਦੇ, ਜੋ ਮਾਲਕ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਤੂੰ ਉਸ ਦੀ ਰਜ਼ਾ ਵਿੱਚ ਚੱਲ, ਤੂੰ ਉਸ ਦੇ ਭਾਣੇ ਵਿੱਚ ਚੱਲ।
ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ।
ਸੋ ਵਾਹਿਗੁਰੂ ਅਕਾਲ ਪੁਰਖ ਨੇ ਜਿੱਥੇ ਜਗਤ ਦੀ ਰਚਨਾ ਕੀਤੀ ਹੈ, ਜੀਵ ਜੰਤੂਆਂ ਦੀ ਉਤਪਤੀ ਕੀਤੀ ਹੈ, ਉੱਥੇ ਨਾਲ ਦੀ ਨਾਲ ਮਾਇਆ ਦਾ ਅਮਰ ਵੀ ਵਰਤਾਇਆ ਹੋਇਆ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਦਾ ਮੋਹ ਜਿਹੜਾ ਹੈ, ਅਪਣਤ ਜਿਹੜੀ ਹੈ, ਇਹ ਵੀ ਉਸਦੀ ਪੈਦਾ ਕੀਤੀ ਹੋਈ ਹੈ, ਕਿਉਂਕਿ ਉਸਨੇ ਹਰ ਢੰਗ ਦੇ ਨਾਲ ਸਾਨੂੰ ਦਾਤਾਂ ਦਿੱਤੀਆਂ ਤੇ ਸਾਨੂੰ ਦਾਤ ਪਿਆਰੀ ਵਿਸਰਿਆ ਦਤਾਰਾ, ਅਸੀਂ ਦਾਤਾਂ ਦੇ ਮੋਹ ਵਿੱਚ ਲੱਗ ਗਏ। ਮੋਹ ਠਗੌਲੀ, ਠਗੌਲੀ ਜਿਵੇਂ ਅਸੀਂ ਕਹਿ ਲਈਏ ਠੱਗ ਬੂਟੀ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਹਗੀਰ ਕਿਸੇ ਨੂੰ ਲੁੱਟਦੇ ਸੀ ਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਜ਼ਹਿਰੀਲੀ ਬੂਟੀ ਜਿਹੜੀ ਸੀ ਸੁੰਘਾ ਦੇਣੀ ਜਾਂ ਖਵਾ ਦੇਣੀ, ਉਹਨੇ ਬੇਹੋਸ਼ ਹੋ ਜਾਣਾ, ਉਹਨੂੰ ਲੁੱਟ ਲੈਣਾ। ਇਸ ਤਰ੍ਹਾਂ ਇਹ ਜਿਹੜੀ ਦੁਨਿਆਵੀ ਦਾਤਾਂ ਜਿਹੜੀਆਂ ਸਨ, ਇਹਨਾਂ ਦੇ ਮੋਹ ਦੀ ਠਗੌਲੀ ਜਿਹੜੀ ਸੀ, ਅਸੀਂ ਉਹਨੂੰ ਜ਼ਿਆਦੀ ਅਹਿਮੀਅਤ ਦੇਣ ਲੱਗ ਪਏ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀਬਿਦ ਨੈਣੋ ਡਿੱਠੀ। ਹੋਇਆ ਕਿ ਇਹ ਮੋਹ ਠਗੌਲੀ ਜਿਹੜੀ ਸੀ ਵਾਹਿਗੁਰੂ ਅਕਾਲ ਪੁਰਖ ਨੇ ਸੰਸਾਰ ਦੇ ਵਿੱਚ ਪੈਦਾ ਕੀਤੀ ਹੋਈ ਸੀ। ਗੱਲ ਤੇ ਇਹ ਸੀ ਕਿ ਸਾਡੀ ਆਪਸੀ ਸਾਂਝ ਬਣੀ ਰਵੇ, ਅਸੀਂ ਇੱਕ ਦੂਸਰੇ ਦੇ ਦੁੱਖ ਸੁੱਖ ਨੂੰ ਸੁਣ ਸਕੀਏ, ਆਪਾਂ ਨੂੰ ਪਤਾ ਚੱਲ ਸਕੇ ਮੇਰੀ ਭੈਣ ਹੈ, ਭਰਾ ਹੈ, ਮਾਂ ਹੈ, ਬਾਪ ਹੈ, ਇਹ ਮੇਰਾ ਧੀ ਹੈ, ਪੁੱਤਰ ਹੈ। ਪਰ ਅਸੀਂ ਇਹ ਸਾਂਝ ਨੂੰ ਸਮਝਣ ਦੀ ਬਜਾਏ ਆਪਣੇ ਮੋਹ ਦੀਆਂ ਗੰਢਾਂ ਜਿਹੜੀਆਂ ਸੀ ਇੰਨੀਆਂ ਪੀੜ੍ਹੀਆਂ ਕਰ ਲਈਆਂ, ਜਿਵੇਂ ਅਸੀਂ ਕਹਿ ਦਿੰਦੇ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਂਦੀਆਂ, ਪਰੰਤੂ ਇਹ ਗੰਢਾਂ ਸਾਡੇ ਕੋਲ ਖੋਲਣ ਦੀ ਸਮਰੱਥਾ ਨਾ ਰਹੀ। ਮੋਹ ਠਗੌਲੀ ਪਾਇਉਨ ਵਿਸਰਿਆ ਗੁਣ ਤਾਸ। ਜੋ ਗੁਣਾਂ ਦਾ ਭੰਡਾਰਾ ਸੀ ਉਹ ਵਿਸਰੀ ਗਿਆ, ਜੋ ਗੁਣਾਂ ਦਾ ਜ਼ਖੀਰਾ ਸੀ ਉਹ ਵਿਸਰੀ ਗਿਆ, ਕਿਉਂਕਿ ਸਾਨੂੰ ਦਾਤਾਂ ਜਿਹੜੀਆਂ ਉਹ ਪਿਆਰੀਆਂ ਲੱਗਣ ਲੱਗ ਪਈਆਂ। ਅਸੀਂ ਇਹ ਮਾਇਆਵੀ ਠੱਗ ਬੂਟੀ ਜਿਹੜੀ ਸੀ ਉਹਦੇ ਅੰਦਰ ਇੰਨੇ ਮਦਹੋਸ਼ ਹੋ ਗਏ।
ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਆਸ।
ਸਤਿਗੁਰੂ ਜੀ ਕਹਿੰਦੇ ਫਿਰ ਇੰਜ ਜਾਣ ਲਵੋ ਕਿ ਆਸਾ ਵਿੱਚ ਸੁੱਤੇ ਕਈ ਲੋਈ। ਜਿਨ੍ਹਾਂ ਨੇ ਇਹ ਮੋਹ ਦੀ ਠੱਗ ਬੂਟੀ ਜਿਹੜੀ ਸੀ ਖਾ ਲਈ, ਅਪਣਤ ਵਿੱਚ ਪੈ ਗਏ, ਮੈਂ ਮੇਰੀ ਮੇਰੀ ਕਰਨ ਦੇ ਆਦੀ ਹੋ ਗਏ, ਕਹਿੰਦੇ ਮਤ ਜਾਣੋ ਕਿ ਇਹ ਲੋਕ ਜੀਵਦੇ ਨੇ, ਉਹ ਸਰੀਰ ਕਰਕੇ ਜਿਉਂਦੇ ਨੇ ਪਰੰਤੂ ਆਤਮਿਕ ਤੌਰ ਤੇ ਮਰੇ ਹੋਏ ਨੇ। ਅੱਜ ਵੀ ਜਦੋਂ ਅਸੀਂ ਦਾਨਿਸ਼ਮੰਦਾਂ ਦੇ ਬੋਲ ਪੜ੍ਹਦੇ ਹਾਂ, ਉਹ ਕਹਿੰਦੇ ਰੋਜ਼ਾਨਾ ਉਹਨੇ ਸਰੀਰ ਕਰਕੇ ਮਰਨ ਵਾਲਿਆਂ ਦੀ ਗਿਣਤੀ ਨਹੀਂ ਹੈ ਜਿੰਨੀ ਗਿਣਤੀ ਜ਼ਮੀਰ ਮਰਨ ਵਾਲਿਆਂ ਦੀ ਹੈ। ਅਸੀਂ ਆਤਮਕ ਮੌਤ ਤੇ ਮਰੇ ਹੋਏ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਜਦੋਂ ਪ੍ਰਭੂ ਪਿਆਰੇ ਦੀ ਮਿੱਠੀ ਯਾਦ ਵਿਸਰਦੀ ਹੈ ਤੇ ਅਸੀਂ ਆਤਮਕ ਤੌਰ ਤੇ ਮਰ ਜਾਂਦੇ ਹਾਂ। ਮਤ ਜਾਣੋ ਜਗ ਜੀਵਨ ਦਾ, ਮਤ ਜਾਣੋ ਇਹ ਸੰਸਾਰ ਜਿਉਂਦਾ ਫਿਰ ਰਿਹਾ, ਇਹ ਤਨ ਕਰਕੇ ਜਿਉ ਰਹੇ ਨੇ ਪਰੰਤੂ ਆਤਮਕ ਤੌਰ ਤੇ ਨਹੀਂ ਜਿਉਂਦੇ। ਦੂਜੇ ਭਾਏ ਮੋਹ ਆਸ, ਕਿਉਂਕਿ ਪਰਮੇਸ਼ਰ ਨੂੰ ਛੱਡ ਕੇ ਉਹਦੀ ਮਾਇਆ ਦੇ ਮੁਹੱਬਤ ਵਿੱਚ ਲੱਗੇ ਹੋਏ ਪਰਮੇਸ਼ਰ ਵਾਲੇ ਪਾਸੇ ਤੋਂ ਮਰੇ ਹੋਏ ਹਨ।
ਜਿਨੇ ਗੁਰਮੁਖ ਨਾਮ ਨਾ ਚੇਤੇ, ਸੇ ਬਹਿਣ ਨਾ ਮਿਲਨੀ ਪਾਸ।
ਇੱਥੇ ਇਸ ਪੰਕਤੀ ਦਾ ਉਚਾਰਨ ਕਰਦੇ ਸਮੇਂ ਔਰ ਸਾਨੂੰ ਖਿਆਲ ਰੱਖ ਲੈਣਾ ਚਾਹੀਦਾ ਹੈ, ਜਿਵੇਂ ਸ਼ਬਦ ਹੈ ਜਿਨੀ ਗੁਰਮੁਖ ਨਾਮ ਨਾ ਚੇਤਿਓ। ਹੁਣ ਕਈ ਵਾਰ ਅਸੀਂ ਇਹਦੇ ਅਰਥ ਕਰਦੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਨਹੀਂ ਚੇਤਿਆ। ਨਹੀਂ ਪਿਆਰਿਓ, ਇੱਥੇ ਗੁਰਮੁਖ ਨੂੰ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ, ਕਿਉਂਕਿ ਜੇ ਸਿਹਾਰੀ ਨਾ ਲੱਗੀ ਹੁੰਦੀ, ਖੱਖਾ ਮੁਕਤਾ ਹੁੰਦਾ ਜਾਂ ਖੱਖੇ ਨੂੰ ਔਂਕੜ ਹੁੰਦਾ, ਫਿਰ ਇੱਕ ਦੀ ਗੱਲ ਹੋਣੀ ਸੀ ਜਾਂ ਬਹੁਵਚਨ ਹੋਣਾ ਸੀ। ਇੱਥੇ ਖੱਖੇ ਨੂੰ ਸਿਹਾਰੀ ਲੱਗਣ ਕਰਕੇ ਦਾ ਅਰਥ ਬਣਦਾ ਹੈ ਜਿਨ੍ਹਾਂ ਨੇ ਗੁਰੂ ਦੇ ਦੁਆਰਾ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਚੇਤਿਆ ਨਹੀਂ, ਆਪਣੇ ਚੇਤੇ ਵਿੱਚ ਟਿਕਾਇਆ ਨਹੀਂ, ਬਲਕਿ ਸਿਮਰਿਆ ਨਹੀਂ ਹੈ। ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਣੀ ਪਾਸ। ਉਹਨਾਂ ਨੂੰ ਕਦੀ ਆਪਣੇ ਇਸ਼ਟ ਦੇ ਹਜ਼ੂਰ ਬੈਠਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ।
ਦੁੱਖ ਲਾਗਾ ਬਹੁ ਅਤ ਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਮਨੁੱਖ ਨੇ ਹੀ ਸਮਝਿਆ ਸੀ ਇਹ ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਇਹ ਮੋਹ ਦੇ ਵਿੱਚ ਲੱਗਿਆ ਹੋਇਆ ਸੀ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਿਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਸਤਿਗੁਰਾਂ ਦੀ ਬਾਣੀ ਨੇ ਬੜਾ ਸਮਝਾਇਆ, ਪਰੰਤੂ ਅਸੀਂ ਸੰਸਾਰਕ ਜੀਵ ਜਿਹੜੇ, ਇੱਕ ਜਣੇ ਦੀ ਗੱਲ ਨਹੀਂ ਹੈ, ਤਕਰੀਬਨ ਹੀ ਆਪਾਂ ਸਾਰਿਆਂ ਦੀ ਗੱਲ ਹੈ। ਅਸੀਂ ਘਰ ਦੇ ਮੋਹ ਵਿੱਚ ਲੱਗੇ ਹੋਏ ਹਾਂ, ਪਰਿਵਾਰ ਦੇ ਮੋਹ ਵਿੱਚ ਲੱਗੇ ਹੋਏ ਹਾਂ, ਪਰੰਤੂ ਜਦੋਂ ਮਨੁੱਖ ਦੇ ਤਨ ਦੇ ਵਿੱਚੋਂ ਪ੍ਰਾਣ ਨਿਕਲਦੇ ਨੇ, ਸਵਾਸਾਂ ਦੀ ਪੂੰਜੀ ਖਤਮ ਹੁੰਦੀ ਹੈ, ਜਾਂ ਇਹੋ ਜਿਹੇ ਦੁੱਖ ਸਮੇਂ, ਡਾਢੀ ਤਕਲੀਫ ਸਮੇਂ ਪਛਤਾਵਾ ਕਰਦਾ ਹੈ ਕਿ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਸੀ ਇਹਨਾਂ ਦੇ ਵਿੱਚੋਂ ਕੋਈ ਵੀ ਮੇਰਾ ਸਾਥੀ ਨਹੀਂ ਹੈ, ਉਸ ਵੇਲੇ ਉਹ ਬੇਹੱਦ ਦੁਖੀ ਹੁੰਦਾ ਹੈ। ਦੁੱਖ ਲੱਗਾ ਬਹੁ ਅਤ ਕਣਾ, ਬੜਾ ਦੁਖੀ ਹੋਇਆ ਜਦੋਂ ਪਤਾ ਚੱਲਿਆ ਪੁੱਤ ਕਲਤ ਨਾ ਸਾਥ ਕੋਈ ਜਾਸ, ਇਹ ਨਾ ਮੇਰਾ ਪੁੱਤਰ ਨਾ ਮੇਰੀ ਇਸਤਰੀ, ਇਹਨਾਂ ਤੋਂ ਇਲਾਵਾ ਮੇਰੇ ਕਿਸੇ ਵੀ ਸਾਕ ਸੰਬੰਧੀ ਨੇ ਮੇਰੇ ਨਾਲ ਨਹੀਂ ਨਿਭਣਾ। ਕਾਕੀ ਮਾਤ ਪਿਤਾ ਕਹੋ ਕਾਕੋ, ਕਮਣ ਪੁਰਖ ਕੀ ਜੋਈ, ਘੱਟ ਫੂਟੈ ਕੋ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਦੇਹਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ, ਲੱਟ ਛਿਟਕਾਏ ਤਰੀਆ ਰੋਏ ਹੰਸ ਅਕੇਲਾ ਜਾਈ। ਉਸ ਵੇਲੇ ਮਨੁੱਖ ਦੇ ਕੋਲ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ।
ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ।
ਜਦੋਂ ਸੰਸਾਰਕ ਪਰਿਵਾਰਕ ਮੋਹ ਦੇ ਵਿੱਚ ਲੱਗ ਕੇ ਇਨਸਾਨੀ ਗੁਣਾਂ ਨੂੰ ਤਲਾਂਜਲੀ ਦੇ ਜਾਂਦਾ ਹੈ ਔਰ ਆਪਣੀ ਮਨਮਰਜ਼ੀ ਦੇ ਕਾਰਜ ਕਰਦਿਆਂ ਕਰਦਿਆਂ ਕਈ ਵਾਰ ਇਹੋ ਜਿਹੀ ਮੂੰਹ ਕਾਲਖ ਖੱਟ ਲੈਂਦਾ ਹੈ, ਬਲਕਿ ਸਮਾਜ ਦੇ ਵਿੱਚ ਬੇਇੱਜ਼ਤ ਹੁੰਦਾ ਹੈ, ਆਪਣੀ ਕੌਮ ਦੇ ਵਿੱਚ ਬੇਇੱਜ਼ਤ ਹੁੰਦਾ ਹੈ, ਲੋਕਾਂ ਵਿੱਚ ਮੂੰਹ ਕਾਲਾ ਹੋਆ, ਬਲਕਿ ਉਹ ਹਰ ਜਗ੍ਹਾ ਤੇ ਲੁਕਾਈ ਦੇ ਵਿੱਚ ਬੇਇੱਜ਼ਤ ਹੁੰਦਾ ਹੈ। ਫਿਰ ਹੁੰਦਾ ਕੀ ਹੈ, ਅੰਦਰ ਉਬੇ ਸਾਸ, ਫਿਰ ਲੰਮੇ ਲੰਮੇ ਹੌਕਿਆਂ ਨਾਲ ਸਾਹ ਲੈਂਦਾ ਹੈ।
ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ।
ਫਿਰ ਜਿਹੜੇ ਮਨਮੁਖ ਹੋਇਆ ਕਰਦੇ ਨੇ ਉਹਨਾਂ ਦੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ, ਬਲਕਿ ਉਹਨਾਂ ਦਾ ਇਤਬਾਰ ਜਿਹੜਾ ਉਹ ਚੁੱਕਿਆ ਜਾਂਦਾ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿੰਨਾ ਅੰਤਰ ਨਾਮ ਨਿਵਾਸ।
ਤੀਸਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਨੇ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਵੀ ਇਹ ਸ਼ਬਦ ਵਰਦੇ ਨੇ। ਗੁਰਮੁਖ ਦੀ ਉਪਾਧੀ ਬੜੀ ਪਿਆਰੀ ਹੈ। ਠੀਕ ਹੈ, ਮਨੁੱਖੀ ਸੋਚ ਨੇ ਗੁਰਮੁਖਾਂ ਦੇ ਵੀ ਤਿੰਨ ਚਿੰਨ੍ਹ ਦੱਸੇ ਹੋਏ ਨੇ, ਪਰੰਤੂ ਅਸੀਂ ਇੱਥੇ ਇਕੱਲੇ ਗੁਰਮੁਖ ਦੀ ਗੱਲ ਕਰਾਂਗੇ। ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੁੱਖ ਮਿਲਦਾ। ਇੱਕ ਹੁੰਦਾ ਅਗਲਾ, ਅਗਲਾ ਪਾਸਾ ਜਿਹਨੂੰ ਆਪਾਂ ਕਹਿ ਲਈਏ, ਇੱਥੇ ਅਗਲਾ ਦਾ ਅਰਥ ਹੈ ਬਹੁਤ ਜ਼ਿਆਦਾ। ਨਾਨਕ ਗੁਰਮੁਖਾਂ ਨੂੰ ਸੁੱਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਗਿਆ ਹੈ।
ਮਹੱਲਾ ਤੀਜਾ,
ਦੂਸਰੇ ਸ਼ਲੋਕ ਦੇ ਵਿੱਚ ਤੀਸਰੇ ਪਾਤਸ਼ਾਹ ਕਿਰਪਾ ਕਰਦੇ ਹਨ,
ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲਹਿ ਸੁਭਾਏ।
ਅਸਲ ਦੇ ਵਿੱਚ ਭਾਈ ਉਹੀ ਸਾਡੇ ਰਿਸ਼ਤੇਦਾਰ ਨੇ ਤੇ ਉਹੀ ਸਾਡੇ ਸੱਜਣ ਨੇ। ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲੇ ਸੁਭਾਏ, ਜਿਹੜੇ ਗੁਰੂ ਦੇ ਦੁਆਰਾ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਦੁਆਰਾ ਮਾਲਕ ਵਾਹਿਗੁਰੂ ਜੀ ਦੀ ਪ੍ਰੇਮ ਭਾਵਣੀ ਵਿੱਚ ਚੱਲਦੇ ਹਨ।
ਸਤ ਗੁਰ ਕਾ ਭਾਣਾ ਅਨ ਦਿਨ ਕਰੈ, ਸੇ ਸੱਚ ਰਹੇ ਸਮਾਏ।
ਅਨ ਦਿਨ ਕਹਿੰਦੇ ਨੇ ਹਰ ਰੋਜ਼ ਨੂੰ, ਉਹ ਹਰ ਰੋਜ਼ ਸਤਿਗੁਰੂ ਦੇ ਭਾਣੇ ਵਿੱਚ ਸਤਿਗੁਰੂ ਦੇ ਉਪਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ। ਸਤਿਗੁਰ ਕਾ ਭਾਣਾ ਅਨ ਦਿਨ ਕਰੇ, ਸੇ ਸੱਚ ਰਹੇ ਸਮਾਏ। ਜਦੋਂ ਗੁਰੂ ਦੇ ਦਿੱਤੇ ਹੋਏ ਸ਼ਬਦ ਨਾਲ ਸੁਰਤ ਦਾ ਸੁਮੇਲ ਹੋ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਹ ਸੰਸਾਰਿਕ ਜੀਵਨ ਨੂੰ ਜਿਉਣਾ ਸ਼ੁਰੂ ਕਰ ਦਿੰਦੇ ਨੇ। ਇੱਕ ਦਿਨ ਮਾਲਕ ਦੀ ਇਹੋ ਜਿਹੀ ਕਿਰਪਾ ਬਣ ਜਾਂਦੀ ਹੈ ਕਿ ਉਹ ਪ੍ਰਭੂ ਪਿਆਰੇ ਦੇ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਹਨ।
ਦੂਜੇ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰੈ ਵੇਕਾਰ।
ਪਰਮਾਤਮਾ ਨੂੰ ਛੱਡ ਕੇ ਮਾਇਆਵੀ ਪਦਾਰਥਾਂ ਦੇ ਮੋਹ ਪਿਆਰ ਦੇ ਵਿੱਚ ਲੱਗੇ ਹੋਏ ਵਿਅਕਤੀਆਂ ਨੂੰ ਅਸੀਂ ਸੱਜਣ ਨਹੀਂ ਕਹਿ ਸਕਦੇ, ਕਿਉਂਕਿ ਇਹੋ ਜਿਹੇ ਸੱਜਣ ਜਿਹੜੇ ਨੇ ਬਹੁਤ ਨੇ। ਗੱਲੀ ਸੋ ਸੱਜਣ ਵੀ ਇੱਕ ਪੁੰਡੇਂਦੀ ਨਾਲ ਹਾਂ, ਧੁਖਾਂ ਜੋ ਮਿਲੀ ਕਾਰਨ ਤਿਨਾ ਮਾਂ ਪਿਰੀ। ਗੱਲਾਂ ਵਾਲੇ ਹੈਣ ਕਨੇਰੇ। ਮੈਂ ਕਈ ਵਾਰ ਬੇਨਤੀ ਕਰਦਾ ਹਾਂ, ਅਸੀਂ ਕਈ ਵਾਰ ਬੜੇ ਫਖਰ ਨਾਲ ਕਹਿੰਦੇ ਹਾਂ ਜੀ ਫੇਸਬੁੱਕ 'ਤੇ ਮੇਰੇ ਇੰਨੇ ਕੁ ਫਰੈਂਡ ਬਣ ਗਏ ਨੇ, ਇੰਨੇ ਕੁ ਮੇਰੇ ਦੋਸਤ ਨੇ। ਬਲਕਿ ਅਸੀਂ ਚੈਟਿੰਗ ਦੀਆਂ ਗੱਲਾਂ ਕਰਦੇ ਹਾਂ, ਗੱਲਾਂ ਬਾਤਾਂ ਦੀਆਂ ਗੱਲਾਂ ਕਰਦੇ ਹਾਂ। ਇਮਾਨਦਾਰੀ ਨਾਲ ਵੇਖੀਏ ਤੇ ਚੈਟਿੰਗ ਦੀ ਜਗ੍ਹਾ ਤੇ ਚੀਟਿੰਗ ਹੀ ਹੋਇਆ ਕਰਦੀ ਹੈ। ਬਾਹਰਲੇ ਸੱਜਣ ਮਿੱਤਰ ਸਾਡੇ ਤਨ ਕਰਕੇ ਜਾਂ ਸਾਡੇ ਧਨ ਕਰਕੇ ਸਾਡੇ ਨਾਲ ਜੁੜੇ ਹੋਏ ਨੇ, ਉਹ ਹਰ ਸਮੇਂ ਸਾਨੂੰ ਧੋਖਾ ਦੇਣ ਦਾ ਯਤਨ ਹੀ ਕਰਦੇ ਨੇ। ਪਰ ਜਿਹਦਾ ਸੱਜਣ ਸੱਚਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਣ ਜਾਵੇ, ਉਹਨੂੰ ਦੁਨੀਆਂ ਦੀ ਕੋਈ ਤਾਕਤ ਇਹੋ ਜਿਹੀ ਨਹੀਂ ਜਿਹੜੀ ਗੁੰਮਰਾਹ ਕਰ ਸਕਦੀ ਹੋਵੇ। ਸੋ ਇਸ ਵਾਸਤੇ ਜਿਹੜੇ ਗੁਰੂ ਕੇ ਸਿੱਖ ਨੇ, ਪੁੱਗੇ ਹੋਏ ਜੀਵਨ ਵਾਲੇ ਨੇ, ਭਾਈ ਉਹੀ ਸੱਜਣ ਨੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੈ ਦੇਸਨ। ਕਹਿੰਦੇ ਨੇ ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲੇ ਸੁਭਾਏ, ਸਤਿਗੁਰ ਕਾ ਭਾਣਾ ਅਨ ਦਿਨ ਕਰੇ, ਸੇ ਸੱਚ ਰਹੇ ਸਮਾਏ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰੇ ਵਿਕਾਰ। ਜਿਹੜੇ ਅਭਿਮਾਨੀ ਨੇ ਔਰ ਜਿਹੜੇ ਵਿਕਾਰ ਬਿਰਤੀ ਵਾਲੇ ਹਨ,
ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੈ ਸਵਾਰ।
ਮਨਮੁਖ ਵਿਅਕਤੀ ਜਿਹੜਾ ਉਹ ਆਪਣੇ ਸਵਾਰਥ ਕਰਕੇ ਕਿਸੇ ਨਾਲ ਜੁੜਦਾ ਹੈ। ਜੇ ਅਸੀਂ ਕਹੀਏ ਸਾਡਾ ਕੋਈ ਕਾਰਜ ਸਵਾਰ ਦੇਵੇਗਾ, ਜਿਹੜਾ ਆਪਣਾ ਹੀ ਕੋਈ ਕਾਰਜ ਨਹੀਂ ਸਵਾਰ ਸਕਿਆ, ਭਲਾ ਉਹ ਸਾਡਾ ਕਾਰਜ ਕਿਵੇਂ ਸਵਾਰ ਦੇਵੇਗਾ? ਜਿਹੜਾ ਮਨੁੱਖ ਆਪਣੇ ਆਪ ਨੂੰ ਨਹੀਂ ਸਵਾਰ ਸਕਿਆ, ਉਹ ਦੂਜਿਆਂ ਨੂੰ ਕਿਵੇਂ ਸਵਾਰ ਦੇਵੇਗਾ? ਇਸ ਤਰ੍ਹਾਂ ਮਨਮੁੱਖ ਜਿਹੜਾ ਹੈ ਉਹ ਆਪਣੇ ਜੀਵਨ ਦੀ ਬਾਜ਼ੀ ਹਾਰਦਾ ਹੈ, ਤੇ ਜਿਹੜਾ ਉਹਦਾ ਸੰਗ ਕਰਦਾ ਹੈ ਉਹ ਵੀ ਮਨੁੱਖੀ ਜੀਵਨ ਦੀ ਬਾਜ਼ੀ ਨੂੰ ਕਦੀ ਜਿੱਤਦਾ ਨਹੀਂ ਹੈ।
ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਟਣ ਹਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਧੁਰ ਤੋਂ ਲਿਖਿਆ ਹੋਇਆ ਉਹਨੂੰ ਕੋਈ ਮੇਟ ਨਹੀਂ ਸਕਦਾ, ਪਰੰਤੂ ਅਸੀਂ ਯਤਨ ਕਰਦੇ ਹਾਂ ਕਿ ਸ਼ਾਇਦ ਮਿਟਾ ਦਈਏ। ਜਿਵੇਂ ਫੁੱਟਪਾਥਾਂ ਤੇ ਬੈਠੇ ਹੋਏ ਜੋਤਸ਼ੀ ਕਹਿ ਦਿੰਦੇ ਨਾ ਕਿ ਲਓ ਜੀ ਫਲਾਣਾ ਪਾ ਕਰ ਲਓ ਤੇ ਤੁਹਾਡਾ ਗ੍ਰਹਿਆਂ ਦੀ ਚਾਲ ਬਦਲ ਜੂਗੀ, ਬੜੀ ਹੈਰਾਨਗੀ ਵਾਲੀ ਗੱਲ ਹੈ। ਜੇ ਇਹਨਾਂ ਟੂਣੇ ਟਾਮਣਾ ਦੇ ਨਾਲ ਹੀ ਗ੍ਰਹਿਆਂ ਦੀ ਚਾਲ ਬਦਲ ਜਾਂਦੀ ਹੋਵੇ ਤੇ ਫਿਰ ਸਾਨੂੰ ਬਾਰਡਰ ਦੇ ਉੱਪਰ ਇੰਨੀ ਫੌਜ ਰੱਖਣ ਦੀ ਕੀ ਲੋੜ ਹੈ? ਫਿਰ ਅਸੀਂ ਉਹਨਾਂ ਦੀ ਸੋਚ ਹੀ ਬਦਲ ਦਈਏ। ਆਪਾਂ ਕੱਲ ਪਰਸੋਂ ਅਫਗਾਨਿਸਤਾਨ ਦੇ ਵਿੱਚ ਜਿਹੜੇ 15 ਸਿੱਖ ਜਿਹੜੇ ਹਨ ਉਹ ਮਾਰੇ ਗਏ ਨੇ, ਹਾਲੇ ਤੇ ਗੁਰੂ ਕਾ ਸਿੱਖ ਜਿਹੜਾ ਉਹ ਸਾਰਿਆਂ ਦਾ ਭਲਾ ਮੰਗਦਾ ਹੀ ਨਹੀਂ ਬਲਕਿ ਭਲਾ ਕਰਦਾ ਵੀ ਹੈ। ਪਰ ਕਈ ਵਾਰ ਸੋਚ ਭੀੜੀ ਦੇ ਵਾਰਸ ਜਿਹੜੇ ਬਣ ਜਾਂਦੇ ਨੇ ਉਹ ਇਨਸਾਨ ਬਿਰਤੀ ਦੇ ਵੈਰੀ ਬਣ ਜਾਂਦੇ ਨੇ। ਉਹ ਚਾਹੁੰਦੇ ਨੇ ਕਿ ਸ਼ਾਇਦ ਅਸੀਂ ਇਉਂ ਨਹੀਂ ਇੰਜ ਕਰ ਲਈਏ, ਪਰ ਇਸ ਤਰ੍ਹਾਂ ਹੁੰਦਾ ਨਹੀਂ ਹੈ। ਜਦੋਂ ਵੀ ਅਸੀਂ ਮਾਲਕ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਜਾਣ ਦਾ ਯਤਨ ਕਰਾਂਗੇ, ਮਿਟਾਉਣ ਦਾ ਯਤਨ ਕਰਾਂਗੇ, ਅਸੀਂ ਕੁਝ ਰਸਤੇ ਜਾਵਾਂਗੇ। ਮੈਂ ਬੇਨਤੀ ਕਰ ਰਿਹਾ ਸੀ ਤੇ ਜੇਕਰ ਇਹ ਟੂਣੇ ਟਾਮਣ ਕਰਨ ਦੇ ਨਾਲ ਗ੍ਰਹਿਆਂ ਦੀ ਚਾਲ ਬਦਲ ਸਕਦੀ ਹੈ ਤੇ ਅਸੀਂ ਅਫਗਾਨੀਆਂ ਦੀ ਜਾਂ ਇਨਸਾਨੀਅਤ ਦੇ ਵੈਰੀ ਜਿਹੜੇ ਨੇ ਉਹਨਾਂ ਦੀ ਸੋਚ ਨੂੰ ਕਿਉਂ ਨਹੀਂ ਬਦਲ ਸਕਦੇ? ਬਲਕਿ ਸਾਡੇ ਕੀਤਿਆਂ ਕੁਛ ਨਹੀਂ ਹੋ ਸਕਦਾ, ਅਸੀਂ ਦੁਖੀ ਹੋ ਸਕਦੇ ਹਾਂ। ਜੇ ਵਾਹਿਗੁਰੂ ਦੇ ਲਿਖੇ ਅਨੁਸਾਰ ਚੱਲਾਂਗੇ ਸਾਡੀ ਜ਼ਿੰਦਗੀ ਵਿੱਚ ਸੁੱਖ ਹੋਵੇਗਾ। ਪੌੜੀ ਪੌੜੀ ਸ਼ਾਨ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ।
ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ।
ਵਾਹਿਗੁਰੂ ਜੀਓ, ਤੁਸੀਂ ਆਪ ਹੀ ਇਹ ਸਾਰੇ ਜਗਤ ਨੂੰ ਪੈਦਾ ਕਰਕੇ ਆਪ ਹੀ ਜੀਵਾਂ ਦੇ ਇਹ ਖੇਲ ਨੂੰ ਰਚਾਇਆ ਹੋਇਆ, ਆਪ ਹੀ ਤੁਸੀਂ ਇਹਨਾਂ ਨੂੰ ਦਾਤਾਂ ਦਿੱਤੀਆਂ ਹੋਈਆਂ ਨੇ, ਆਪ ਹੀ ਤੁਸੀਂ ਮੋਠ ਗੌਲੀ ਦੀ ਜਿਹੜੀ ਬੂਟੀ ਦਿੱਤੀ ਹੋਈ ਹੈ। ਪਰ ਇਹ ਜਿਹੜੇ ਜੀਵ ਨੇ ਬੇਸਮਝੀ ਦੇ ਕਾਰਨ, ਆਪਣੀ ਸਿਆਣਪ ਦੇ ਕਾਰਨ ਕਿ ਮੈਂ ਬੜਾ ਸਿਆਣਾ ਹੋ ਗਿਆ, ਜਿਸ ਕਾਰਨ ਕਰਕੇ ਇਹ ਰਾਹੋਂ ਗੁੰਮਰਾਹ ਹੋ ਕੇ ਦੁਖੀ ਹੋ ਰਹੇ ਹਨ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਤ੍ਰੈ ਗੁਣ ਰਜੋ ਤਮੋ ਤੇ ਸਤੋ ਗੁਣ, ਇਹ ਵੀ ਤੇਰੇ ਆਪਣੇ ਹੀ ਸਿਰਜੇ ਹੋਏ ਨੇ ਤੇ ਜਿਹੜਾ ਜੀਵਾਂ ਦੇ ਅੰਦਰ ਆਪਣਤ ਵਧੀ ਹੋਈ ਹੈ ਇਹ ਵੀ ਤੇਰੀ ਰਜ਼ਾ ਦੇ ਅੰਦਰ ਹੈ।
ਵਿੱਚ ਹਉ ਮੈਂ ਲੇਖਾ ਮੰਗੀ ਹੈ ਫਿਰ ਆਵੇ ਜਾਇਆ।
ਜਦੋਂ ਮਨੁੱਖ ਹਉਮੈ ਦੇ ਵਿੱਚ ਕਾਰਜ ਕਰਦਾ ਹੈ, ਕਿਉਂਕਿ ਜਾਂ ਅਸੀਂ ਮੈਂ ਕਰਦੇ ਹਾਂ ਜਾਂ ਮੇਰੀ ਕਰਦੇ ਹਾਂ, ਤੇ ਜਦੋਂ ਮੈਂ ਤੇ ਮੇਰੀ ਦੇ ਆਦੀ ਹੋ ਜਾਈਏ, ਕਈ ਵਾਰ ਸਾਡੇ ਕੋਲੋਂ ਕਾਰਜ ਇਹੋ ਜਿਹੇ ਹੋ ਜਾਂਦੇ ਨੇ ਜਿਹਦੇ ਨਾਲ ਸਾਨੂੰ ਸਮਾਜ ਦੇ ਵਿੱਚ ਹੀ, ਸੰਸਾਰ ਦੇ ਵਿੱਚ ਹੀ ਨਹੀਂ, ਨਿਰੰਕਾਰ ਦੇ ਦਰਬਾਰ ਦੇ ਵਿੱਚ ਵੀ ਖੜਿਆ ਹੋਣਾ ਪੈਂਦਾ ਹੈ। ਸਾਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਭੁਗਤਣਾ ਪੈਂਦਾ ਹੈ। ਵਿੱਚ ਹਾਂ ਮੈਂ ਲੇਖਾ ਮੰਗੀਆ ਫਿਰ ਆਵੇ ਜਾਇਆ, ਤੇ ਆਪਣੀਆਂ ਖਾਹਿਸ਼ਾਂ ਵਾਸ਼ਨਾਵਾਂ ਦਾ ਵੱਧਾ ਹੋਇਆ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਮਾਲਕ ਵਾਹਿਗੁਰੂ ਜੀ, ਜਿਨ੍ਹਾਂ ਦੇ ਉੱਪਰ ਤੁਸੀਂ ਆਪ ਕਿਰਪਾ ਕਰਦੇ ਹੋ, ਮੇਰਾ ਵਾਹਿਗੁਰੂ ਆਪ ਕਿਰਪਾ ਕਰ ਦੇਵੇ, ਉਹ ਗੁਰੂ ਦੀ ਸੰਗਤ ਕਰਦੇ ਨੇ ਤੇ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਮਨੁੱਖੀ ਜੀਵਨ ਦਾ ਮਕਸਦ ਸਮਝਾ ਦਿੰਦਾ ਹੈ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਐਸੇ ਗੁਰੂ ਤੋਂ ਮੈਂ ਬਲਹਾਰਨੇ ਜਾਂਦਾ ਹਾਂ, ਐਸੇ ਗੁਰੂ ਤੋਂ ਮੈਂ ਵਾਰਨੇ ਜਾਂਦਾ ਹਾਂ। ਕਿਉਂਕਿ ਜਦੋਂ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ ਤੇ ਗੁਰੂ ਕਿਰਪਾ ਕਰਕੇ ਸਾਨੂੰ ਮਤ ਬੁੱਧ ਦਿੰਦਾ ਹੈ, ਸਾਨੂੰ ਸਿਆਣਪ ਦਿੰਦਾ ਹੈ। ਅਸੀਂ ਸ਼ਬਦ ਪੜ੍ਹਦੇ ਕਈ ਵਾਰ ਹਾਂ ਗੁਰ ਕੀ ਮਤ ਤੂੰ ਲੈ ਇਹ ਆਨੇ, ਅਸੀਂ ਗੁਰੂ ਦੇ ਦਰਬਾਰ ਦੇ ਵਿੱਚ ਬੈਠੇ ਹਾਂ, ਗੁਰੂ ਦੇ ਹਜ਼ੂਰ ਬੈਠੇ ਹਾਂ, ਤੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਪਾਸੋਂ ਸ੍ਰੇਸ਼ਟ ਮਤ ਨੂੰ ਗ੍ਰਹਿਣ ਕਰਨ ਵਾਸਤੇ ਆਏ ਹਾਂ। ਇਸ ਵਾਸਤੇ ਜਿਹੜਾ ਗੁਰੂ ਸਾਨੂੰ ਸੱਚ ਦਾ ਉਪਦੇਸ਼ ਦਿੰਦਾ, ਸਾਨੂੰ ਭਟਕਦਿਆਂ ਹੋਇਆਂ ਨੂੰ ਸੱਚ ਦੇ ਰਾਹ ਤੇ ਪਾ ਦਿੰਦਾ, ਜੋ ਸਾਡੀ ਜੀਵਾਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ, ਮੈਂ ਐਸੇ ਸਤਿਗੁਰੂ ਤੋਂ ਵਾਰਨੇ ਜਾਂਦਾ ਹਾਂ, ਬਲਹਾਰਨੇ ਜਾਂਦਾ ਹਾਂ। ਆਓ ਜੋ ਸੰਗਤ ਦੀ ਭਰਪੂਰ ਚਾਹਤ ਸੀ ਇਸ ਨੂੰ ਸਵੀਕਾਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੰਘ ਸਾਹਿਬਾਨ ਜੀ ਦੇ ਵੱਲੋਂ ਜੋ ਪਿਛਲੇ ਸਮੇਂ ਤੋਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਲੜੀਵਾਰ ਕਥਾ ਆਰੰਭ ਹੋਈ ਸੀ, ਉਸ ਨੂੰ ਮੁੜ ਤੋਂ ਆਰੰਭ ਕਰਦਿਆਂ ਹੋਇਆਂ ਪਿਛਲੇ ਸਮੇਂ ਤੋਂ ਨਾਲ ਦੀ ਨਾਲ ਲੜੀਵਾਰ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ, ਲੜੀਵਾਰ ਕਥਾ ਹੋ ਰਹੀ ਹੈ, ਲੜੀਵਾਰ ਦਾ ਭਾਵ ਅਤੇ ਨਿਰੰਤਰ ਜਿਹੜੀ ਕਥਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਅੱਜ ਆਪਾਂ ਉਸ ਮੁਬਾਰਕ ਸ਼ਬਦ ਦੀ ਵਿਚਾਰ ਕਰਨੀ ਹੈ। ਭਾਈ ਸਾਹਿਬ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਮੁਬਾਰਕ ਪਾਵਨ ਪੰਕਤੀਆਂ ਨੂੰ ਉਚਾਰਨ ਕਰਨਾ।
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਲੋਕ अरे मन ताको त्याईया सब बिद जाके हाथ।
जैत श्री राग दे विच शहीदां दे सरताज शांति दे पुंज बाणी दे बोहित साहिब श्री गुरु अर्जुन देव महाराज जी की मुबारक रसना तो उच्चारण किए हुए संत जिन्हां नूं घर दूसरे विच गाउण दी हदायत है और तीसरे संत का यह मुबारक श्लोक है जिस दे राही पंजवें पातशाह कृपा करते ने। और मैं बेनती कर देवां कि अज का पावन शब्द धन श्री गुरु ग्रंथ साहिब महाराज जी के मुकद्दस अंग 704 दे उपर शोभनीक है। रे मन ताको त्याईऐ हे मेरे मना उस वाहिगुरु अकाल पुरख नूं त्याईऐ सिमरिऐ सब बिद जाके हाथ। जिस दे हाथ दे विच ए सारियां जुगतां और सारियां बिदां हन।
राम नाम धन संचिऐ नानक निभै साथ।
ते परमेश्वर दे नाम रूपी धन नूं सानूं एकत्र करना चाहीदा है। जो रमिया होया राम वाहिगुरु अकाल पुरख है तिस दे नाम रूपी धन नूं एकत्र करना चाहीदा है। यही साडे नाल निभदा है क्योंकि दुनियावी धन केवल दुनियावी सानूं सहूलतां मुहैया करवा सकदा है। असीं वस्तां खरीद सकदे हैं दुनिया दा धन दुनिया विच ही रह जांदा है। यह नाम धन है जिहड़ा लोक तो लेके परलोक तक साडा सहायक बनता है।
संत साथी अड़ा प्रभ एक दूसर नाहे कोए।
संत जिहदे अर्थ विद्वाना ने एक काव दा जिवें छंद कह लिए संत रूप छंद भी है और संत दा अर्थ भी कीता है जिस शब्द दे विच मालक वाहिगुरु जी दी वडियाई गायन कीती होवे। सो खैर ये संत दे राही कृपा करदे ने। साथी अड़ा प्रभ एक है दूसर नाही कोई। हे जगत दे लोको केवल ते केवल हमेशा साडा सहायक बनने वाला वाहिगुरु अकाल पुरख है। हर जगह ते साडा मददगार है। उस तो बिना कोई होर नहीं है जिहड़ा साडा सहायक बन सकदा होवे। असी दुनियावी तौर पर कोई सहायता कर दे उन्हूं सहायक मान लैंदे उहदा सत्कार करना चाहिए चंगी गल है। पर जे असी लोक तो लेके परलोक तक वेखीए दुख तो लेके सुख तक वेखीए ते केवल एक वाहिगुरु अकाल पुरख ही साडा सहायक बनता है।
थान थनंतर आप जल थल पूर सो।
वाहिगुरु अकाल पुरख है वह हर जगह ते और हर जगह दे विच है। असी ये कह सकते हैं कि सूरज हुण इंडिया दे विच है और यूरोप कंट्रियां दे विच हनेरा है उत्थे सूरज नहीं है। यह सच है सूरज इत्थे है पर उत्थे नहीं। पर असी दुनिया दे किसी भी कोने विच चले जाइए कभी यह नहीं कह सकते कि रब इत्थे नहीं है क्योंकि हर मंदिर यह शरीर है। असी जिथे भी जाहांगे वह धरती दे कण कण दे विच मौजूद है। थान थनंतर आप जल थल पूर सोए वह पानी दे विच भी है। पानी दे विच जितने भी जीव जंतु ने जा पहला पानी जीव है और जो खुशक धरती है वह सारिया जगह के उपर व्यापक है।
जल थल महियल पूर रहेया सर्ब दाता प्रभ तनी।
तनी कहिंदे ने मालक नूं जो सारिया का ही मालक प्रभु प्यारा है। भाई वह पानी दे विच भी है वह धरती ते भी है और पुलाड़ दे विच भी है आकाशमंडल दे विच भी है। हर जगह दे उपर वह परिपूर्ण है व्यापक है। जल थल महियल पूर रहेया सर्ब दाता प्रभ तनी। सारिया नूं दाता देन वाला जिहड़ा वह हर जगह ते व्यापक है।
गोपाल गोबिंद अंत नाही बेअंत गुण ताके क्या गनी।
जो सारी धरती नूं सिरजन वाला है वह सारी धरती का पालक है उहदा असी अंत नहीं पा सकते। उहदा अंत ते बड़ी दूर की गल उहदे गुणा का अंत भी नहीं पा सकते। जिहवा एक कमण गुण कही है बेशुमार बेअंत स्वामी तेरों अंत ना किणही लई है। ਜਾਂ ਤੇਰੇ ਕਵਣ ਕਵਣ ਗੁਣ ਕਹੇ ਕਹੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਉਹਦੇ ਬੇਅੰਤ ਗੁਣ ਨੇ ਬੇਸ਼ੁਮਾਰ ਹੈ ਮੈਂ ਕਿਹੜੇ ਕਿਹੜੇ ਨੂੰ ਗਿਣ ਕੇ ਦੱਸਾਂ
ਪਜ ਸਾਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅਨ ਨਾਹੀ ਕੋਈ
ਇਹ ਮੇਰੇ ਮਨਾ ਜੇ ਤੂੰ ਸੁਖ ਲੋਚਦਾ ਹੈ ਤੇ ਸੁਖ ਤੈਨੂੰ ਬਾਹਰਲੀ ਦੁਨੀਆਂ ਵਿੱਚੋਂ ਨਹੀਂ ਮਿਲਣਾ ਤੂੰ ਸੰਸਾਰ ਦੀ ਸਾਰੀ ਧਨ ਦੌਲਤ ਇਕੱਠੀ ਕਰ ਲੈ ਇਹਦੇ ਨਾਲ ਤੈਨੂੰ ਸੁਖ ਨਹੀਂ ਮਿਲਣਾ ਰਾਜ ਭਾਗ ਦੀ ਪ੍ਰਾਪਤੀ ਕਰ ਲੈ ਤੈਨੂੰ ਸੁਖ ਨਹੀਂ ਮਿਲਣਾ ਜੇ ਤੂੰ ਸੁਖ ਲੋਚਦਾ ਹੈ ਤੇ ਜਿਹੜਾ ਸਾਨੂੰ ਸਾਰੇ ਸੁਖ ਦੇਣ ਵਾਲਾ ਹੈ ਉਸ ਦੀ ਸ਼ਰਨ ਵਿੱਚ ਚਲੇ ਜਾ ਉਸ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰ ਲੈ ਕਿਉਂਕਿ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਨੀ ਪਾਈਏ ਅੱਜ ਬੰਦਾ ਦੁੱਖਾਂ ਨੂੰ ਦੂਰ ਕਰਨ ਵਾਸਤੇ ਲੱਗਿਆ ਹੋਇਆ ਇਹ ਦੁੱਖ ਇੱਕ ਪ੍ਰਕਾਰ ਦਾ ਨਹੀਂ ਅਸੀਂ ਕਈ ਵਾਰ ਸੁਖ ਲੱਭਦੇ ਲੱਭਦੇ ਦੁਖੀ ਹੁੰਦੇ ਜਾਂਦੇ ਹਾਂ ਇਹਨੂੰ ਆਪਾਂ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਜਿਹੜੀ ਸਾਨੂੰ ਕੋਈ ਦੁੱਖ ਤਕਲੀਫ ਹੋਈ ਅਸੀਂ ਵੇਖਦੇ ਸਾਨੂੰ ਸੁੱਖ ਕਿੱਥੋਂ ਮਿਲੇਗਾ ਅਸੀਂ ਕਿਹੜੀ ਕਿਹੋ ਜਿਹੀ ਮੈਡੀਸਨ ਲਈਏ ਜਿਹਦੇ ਨਾਲ ਸਾਡੀ ਚਿੰਤਾ ਦੂਰ ਹੋ ਜੇ ਟੈਨਸ਼ਨ ਦੂਰ ਹੋ ਜੇ ਅਸੀਂ ਬਾਹਰੀ ਤੌਰ 'ਤੇ ਸੁੱਖ ਲੱਭਦੇ ਹਾਂ ਬਾਹਰੀ ਤੌਰ 'ਤੇ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰਦਾ ਕਰਦਾ ਮਨੁੱਖ ਕਈ ਵਾਰ ਅਜਿਹੋ ਜਿਹੇ ਇਹੋ ਜਿਹੇ ਕਾਰਜ ਕਰ ਬੈਠਦਾ ਹੈ ਜਿਹਦੇ ਨਾਲ ਉਹਦੀ ਜ਼ਿੰਦਗੀ ਦੁੱਖਦਾਇਕ ਬਣ ਜਾਂਦੀ ਹੈ ਨਰਕਮਈ ਬਣ ਜਾਂਦੀ ਹੈ ਜਿਵੇਂ ਮੈਂ ਅਜੋਕੇ ਸਮੇਂ ਦੀ ਗੱਲ ਕਰਾਂ ਅੱਜ ਆਪਾਂ ਦੇਖ ਰਹੇ ਹਾਂ ਪੰਜਾਬ ਦੀ ਨੌਜਵਾਨੀ ਕਿਹੜੇ ਪਾਸੇ ਨੂੰ ਤੁਰ ਪਈ ਹੈ ਜੇ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਆਪ ਗੁਰੂ ਨਾਲ ਜੁੜੀਏ ਉਹਨਾਂ ਨੂੰ ਵੀ ਗੁਰੂ ਨਾਲ ਜੁੜਨ ਵਾਸਤੇ ਪ੍ਰੇਰੀਏ ਗੁਰਮੁਖੋ ਸੱਚ ਕਹਿਣਾ ਵੀ ਔਖਾ ਹੈ ਅਤੇ ਸੱਚ ਸੁਣਨਾ ਵੀ ਔਖਾ ਹੈ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਅੱਜ ਅਸੀਂ ਕਿਹਦੇ ਤੋਂ ਆਸ ਕਰੀਏ ਕਿ ਪੰਜਾਬ ਦੀ ਜਵਾਨੀ ਜਿਹੜੀ ਇਹਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਅਸੀਂ ਕੁਝ ਸਮਾਜਵਾਦੀ ਪਾਰਟੀਆਂ ਜਿਹੜੀਆਂ ਸਮਾਜ ਦੇ ਭਲੇ ਵਾਸਤੇ ਬਣਦੀਆਂ ਸੀ ਅੱਜ ਕੱਲ੍ਹ ਉਹ ਸਮਾਜਵਾਦੀ ਸਭਾ ਜਿਹੜੀਆਂ ਨੇ ਸੁਸਾਇਟੀਆਂ ਜਿਹੜੀਆਂ ਨੇ ਉਹ ਵੀ ਰਾਜਨੀਤੀ ਦੀ ਭੇਟ ਚੜ੍ਹ ਚੁੱਕੀਆਂ ਨੇ ਅਸੀਂ ਉਹਨਾਂ ਤੋਂ ਵੀ ਆਸ ਨਹੀਂ ਕਰ ਸਕਦੇ ਕਿ ਇਹ ਸਾਨੂੰ ਸੁੱਖ ਦਵਾ ਦੇਣਗੀਆਂ ਇਹ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਦੇਣਗੀਆਂ ਉਸ ਤੋਂ ਬਾਅਦ ਵਿੱਚ ਵਾਰੀ ਆ ਜਾਂਦੀ ਹੈ ਧਾਰਮਿਕ ਜਗਤ ਦੀ ਧਾਰਮਿਕ ਵਿਅਕਤੀ ਵੀ ਇਹ ਕਹਿਣ ਲੱਗ ਪਿਆ ਮੈਨੂੰ ਕੀ ਲੋੜ ਹੈ ਮੇਰੀ ਕਿਸੇ ਨਾਲ ਵਿਗੜ ਨਾ ਜਾਵੇ ਮੇਰਾ ਕੰਮ ਪਾਠ ਪੂਜਾ ਕਰਨਾ ਹੈ ਦੂਜਿਆਂ ਦੇ ਗੁਜ਼ਾਰੇ ਤੇ ਦੂਜਿਆਂ ਵੱਲੋਂ ਦਿੱਤੇ ਦੇ ਨਾਲ ਤੇ ਮੇਰੀ ਉਪਜੀਵਿਕਾ ਚੱਲ ਰਹੀ ਹੈ ਮੈਂ ਕਿਸੇ ਨੂੰ ਕੀ ਕਹਿਣਾ ਹੈ ਮੇਰੇ ਕੋਲ ਹੈ ਵੀ ਕੀ ਹੈ ਅਤੇ ਨਾ ਅਸੀਂ ਧਾਰਮਿਕ ਬੰਦੇ ਦੀ ਗੱਲ ਸੁਣਨ ਵਾਸਤੇ ਤਿਆਰ ਹੁੰਦੇ ਹਾਂ ਔਰ ਉਸ ਤੋਂ ਬਾਅਦ ਜੇ ਅਸੀਂ ਕੁਝ ਰਾਜਨੀਤਿਕ ਲੋਕਾਂ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਆਪਣੇ ਰਾਜ ਭਾਗ ਨੂੰ ਚਲਾਉਣਾ ਹੁੰਦਾ ਹੈ ਆਪਾਂ ਦੇਖਦੇ ਹਾਂ ਇਲੈਕਸ਼ਨ ਦੇ ਦੌਰਾਨ ਉਹ ਨਸ਼ਾ ਵੀ ਵਰਤਾਉਂਦੇ ਹੈ ਪੈਸੇ ਵੀ ਵਰਤਾਉਂਦੇ ਹੈ ਹਾਲੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੀ ਹੈ ਤੇ ਹੁਣ ਤੋਂ ਹੀ ਪਿੰਡਾਂ ਥਾਵਾਂ ਦੇ ਉੱਪਰ ਸ਼ਰਾਬ ਤੇ ਸਮੈਕ ਖੁੱਲ੍ਹੀ ਵਰਤਾਈ ਜਾ ਰਹੀ ਹੈ ਤੇ ਜਿਹੜੇ ਲੋਕਾਂ ਨੇ ਲੋਕਾਂ ਦੇ ਕੋਲੋਂ ਵੋਟ ਲੈਣੇ ਹੋਣ ਨਸ਼ਿਆਂ ਦੇ ਰਾਹੀਂ ਜਾਂ ਨੋਟਾਂ ਦੇ ਰਾਹੀਂ ਉਹ ਕਿਵੇਂ ਸਮਾਜ ਦਾ ਭਲਾ ਕਰ ਸਕਦੇ ਨੇ ਔਰ ਫਿਰ ਇੱਕ ਯਤਨ ਕਰਦੇ ਨੇ ਜੇ ਕੋਈ ਨਸ਼ਾ ਪਾਣੀ ਪਿਆਵੇਗਾ ਵੀ ਇਲੈਕਸ਼ਨ ਲੜਨ ਵਾਸਤੇ ਜਾਂ ਕਿਸੇ ਨੂੰ ਆਪਣੇ ਜੋੜਨ ਵਾਸਤੇ ਪ੍ਰਸ਼ਾਸਨ ਤੰਗ ਕਰਦਾ ਹੈ ਫਿਰ ਜਿਹੜਾ ਪ੍ਰਸ਼ਾਸਨ ਹੈ ਉਹਦੇ ਜਿਹੜੇ ਕੋਈ ਮੁੱਖ ਅਫਸਰ ਲਾਏ ਜਾਣਗੇ ਉਹ ਵੀ ਰਾਜਸੀ ਛਤਰ ਛਾਇਆ ਹੇਠ ਲਾਏ ਜਾਂਦੇ ਨੇ ਉਹਨਾਂ ਨੂੰ ਵੀ ਜਦੋਂ ਪਤਾ ਲੱਗ ਜਾਏ ਕਿ ਨਸ਼ੇ ਦਾ ਸੁਦਾਗਰ ਕਿਹੜਾ ਹੈ ਤੇ ਉਹ ਵੀ ਆਪਣਾ ਢਿੱਡੀ ਭਰਦੇ ਨੇ ਕਿਸੇ ਢੰਗ ਦੇ ਨਾਲ ਸਾਨੂੰ ਵੀ ਇੱਥੋਂ 4 ਰੁਪਈਏ ਮਿਲ ਹੀ ਜਾਣ ਅੱਜ ਸਾਡੇ ਸਮਾਜ ਦਾ ਵਰਤਾਰਾ ਇੰਨਾ ਗਰਕ ਚੁੱਕਾ ਹੈ ਇੰਨਾ ਗਰਕ ਚੁੱਕਾ ਹੈ ਅਸੀਂ ਕਿਹੜੇ ਢੰਗ ਨਾਲ ਚੱਲੀਏ ਕਿੱਥੋਂ ਅਸੀਂ ਆਸ ਰੱਖੀਏ ਕਦੇ ਵੀ ਜਿਹਨੂੰ ਕੰਡਾ ਵੱਜੇ ਪੀੜ ਉਹਨੂੰ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹਦਾ ਧੀ ਪੁੱਤ ਨਸ਼ੇ ਵਿੱਚ ਵੜ ਗਿਆ ਦੁਖੀ ਹੋਏ ਸਰਕਾਰ ਦਾ ਇਹਦੇ ਨਾਲ ਕੋਈ ਇਲਾਕਾ ਦੇਕਾ ਨਹੀਂ ਹੈ ਕਿਉਂਕਿ ਸਰਕਾਰਾਂ ਜਿੰਨਾ ਹੀ ਉਹਦਾ ਦੇਸ਼ ਉਹਦੀ ਸਟੇਟ ਗਰੀਬ ਹੋਵੇਗੀ, ਨਸ਼ਿਆਂ ਦੀ ਦਲਦਲ ਵਿੱਚ ਹੋਵੇਗੀ, ਓਨਾ ਹੀ ਉਹਦਾ ਰਾਜ ਭਾਗ ਜ਼ਿਆਦਾ ਚੱਲਦਾ ਹੈ। ਅੱਜ ਲੋੜ ਹੈ ਅਸੀਂ ਸਾਰੇ ਇਕੱਤਰ ਹੋਈਏ। ਮੈਂ ਪਿਛਲੇ ਦਿਨੀ ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਦੀ ਇੱਕ ਵੀਡੀਓ ਸੁਣ ਰਿਹਾ ਸੀ, ਕੈਲੀਫੋਰਨੀਆ ਵਿੱਚ ਬੋਲ ਰਿਹਾ ਕਿ ਸਾਨੂੰ ਪਤਾ ਹੈ ਚਿੱਟਾ ਕੌਣ ਵੇਚਦਾ ਹੈ, ਚਿੱਟਾ ਕਿਵੇਂ ਬਣਦਾ ਹੈ, ਕਿੱਥੋਂ ਆਉਂਦਾ ਹੈ, ਸਾਡੇ ਕੋਲ ਯੋਗ ਅਫਸਰ ਵੀ ਨੇ। ਜੇ ਸਾਨੂੰ ਇੰਨਾ ਸਭ ਕੁਝ ਪਤਾ ਵੀ ਹੈ, ਅੱਜ ਰਾਜ ਭਾਗ ਸਾਡੇ ਕੋਲ ਹੈ, ਤੇ ਕੀ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਨਹੀਂ ਸਕਦੇ? ਔਰ ਦੂਸਰੀ ਬੇਨਤੀ ਕਰਾਂ, ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਸ਼ਬਦ ਦੀ ਵਿਚਾਰ ਵੀ ਕਰਨੀ, ਦੋ ਪੰਕਤੀਆਂ ਰਹਿੰਦੀਆਂ ਨੇ। ਅਸੀਂ ਇਕੱਲਾ ਸਰਕਾਰ ਨੂੰ ਦੋਸ਼ ਵੀ ਨਾ ਦੇਈਏ, ਕਿਉਂਕਿ ਉਹ ਦੋਸ਼ੀ ਤਾਂ ਹੈ ਨਹੀਂ ਹੈ, ਕਿਉਂਕਿ ਜੇ ਉਹਨਾਂ ਦੀ ਨੀਤੀ ਸਹੀ ਹੋਵੇ ਨਸ਼ਾ ਖਤਮ ਹੋ ਸਕਦਾ ਹੈ। ਔਰ ਕੁਝ ਦੋਸ਼ੀ ਅਸੀਂ ਆਪ ਲੋਕ ਵੀ ਹੈ। ਅੱਜ ਸਾਨੂੰ ਕੋਈ ਕਹਿ ਦੇਵੇ ਨਾ ਕਿ ਭੈਣ ਮੇਰੀਏ, ਵੀਰ ਮੇਰਿਆ, ਤੇਰਾ ਬੱਚਾ ਗਲਤ ਸੁਸਾਇਟੀ ਚ ਬਹਿਣ ਲੱਗ ਪਿਆ ਹੈ, ਤੇ ਅਸੀਂ ਉਹਦਾ ਸਿਰ ਪਾੜਨ ਤੱਕ ਜਾਂਦੇ, ਤੁਸੀਂ ਕੌਣ ਹੋ ਸਾਡੇ ਬੱਚੇ ਨੂੰ ਇੰਨੀ ਗੱਲ ਕਹਿਣ ਵਾਲੇ? ਬੱਚਾ ਕਹਿੰਦਾ ਮੈਨੂੰ 100 ਰੁਪਈਆ ਦੇ ਦਿਓ, ਸਾਨੂੰ ਪਤਾ ਲੱਗ ਜਾਣਾ ਗੋਲੀਆਂ ਖਾਣ ਲੱਗ ਪਿਆ ਜਾਂ ਸਮੈਕ ਪੀਣ ਲੱਗ ਪਿਆ, 1000 ਰੁਪਈਆ ਦਿਓ ਮੈਂ ਪੁੜੀ ਲੈਣੀ ਹੈ, ਨਹੀਂ ਤਾਂ ਮਰ ਚੱਲਿਆ ਜੇ। ਅਸੀਂ ਉਹਨੂੰ ਝੱਟ ਦੇਣੀ, ਔਖੇ ਸੌਖੇ ਹੋ ਕੇ ਪੈਸੇ ਦੇਣੇ, ਪਤਾ ਸਾਨੂੰ ਵੀ ਹੈ ਜੇ ਉਹਨੂੰ ਪੈਸੇ ਨਾ ਦਿੱਤੇ ਨੇ ਤਾਂ ਵੀ ਮਰਨਾ ਹੈ, ਜੇ ਪੈਸੇ ਦੇ ਦਿੱਤੇ ਨੇ ਨਸ਼ਾ ਕਰਕੇ ਵੀ ਮਰਨਾ ਹੈ। ਜੇ ਉਸ ਸਮੇਂ ਉਹਨੂੰ ਅਸੀਂ ਪੈਸੇ ਨਾ ਦਿੰਦੇ, ਉਹਨੂੰ ਪਿਆਰ ਦੇ ਨਾਲ ਸਮਝਾਉਂਦੇ, ਥੋੜਾ ਡਾਂਟ ਕੇ ਸਮਝਾਉਂਦੇ, ਬੱਚੇ ਵੱਲ ਨੂੰ ਖਿਆਲ ਦਿੰਦੇ, ਤੇ ਬੱਚਾ ਨਸ਼ਿਆਂ ਤੋਂ ਬਚ ਜਾਂਦਾ। ਅਸੀਂ ਕਹਿੰਦੇ ਕੌਣ ਹੁੰਦਾ ਸਾਡੇ ਬੱਚਿਆਂ ਨੂੰ ਗੱਲ ਕਰਨ ਵਾਲਾ? ਨਾਲੇ ਸਾਡੇ ਸਮਾਜ ਦੀ ਸੋਚ ਇਹੋ ਜਿਹੀ ਹੈ। ਮੈਂ ਪਿਛਲੇ ਦਿਨ ਵੀ ਇੱਕ ਅਰਜ਼ ਕੀਤੀ ਸੀ, ਜੇ ਗਵਾਂਢੀ ਦੇ ਘਰ ਚ ਅੱਗ ਲੱਗੀ ਹੋਵੇ ਤੇ ਕਦੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਕਿਉਂਕਿ ਗਵਾਂਢੀ ਦੇ ਨਾਲ ਛੱਤ ਸਾਡੀ ਵੀ ਸਾਂਝੀ ਹੈ। ਅੱਜ ਉਹਦੇ ਘਰ ਅੱਗ ਲੱਗੀ ਹੈ, ਇਹ ਸਾਡੀ ਵੀ ਛੱਤ ਧਵਾਂਖੀ ਜਾਣੀ ਹੈ, ਸਾਡੇ ਘਰ ਵੀ ਅੱਗ ਪਹੁੰਚ ਸਕਦੀ ਹੈ। ਅੱਜ ਜੇਕਰ ਸਾਰੀਆਂ ਹੀ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਸਮਾਜਿਕ ਸਭਾ ਸੁਸਾਇਟੀਆਂ ਨੇ, ਜੇ ਅਸੀਂ ਸਾਰੇ ਦੇ ਸਾਰੇ ਇੱਕਮੁੱਠ ਹੋਈਏ, ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਇਕੱਤਰ ਹੋਈਏ, ਔਰ ਸਿੱਖਾਂ ਦੀ ਨਾਮਜਾਦ ਸ਼੍ਰੋਮਣੀ ਸੰਸਥਾ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੇ ਸਾਰੀਆਂ ਹੀ ਪੰਥ ਦਰਦੀਆਂ ਸਭਾ ਸੇਵਾਵਾਂ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਾਂ ਮਿਸ਼ਨਰੀ ਕਾਲਜ ਨੇ, ਹਰ ਪ੍ਰਚਾਰਕ, ਹਰ ਮਨੁੱਖ ਜੋ ਆਪਣੇ ਪਰਿਵਾਰਾਂ ਵਿੱਚ ਵਿਚਰ ਰਿਹਾ ਹੈ, ਅਸੀਂ ਸਾਰੇ ਦੇ ਸਾਰੇ ਲਾਮਬੰਦ ਹੋਈਏ, ਨਸ਼ਾ ਬੰਦ ਹੋ ਸਕਦਾ ਹੈ। 2-4 ਦਿਨ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ, ਪਿੰਡਾਂ ਦੇ ਲੋਕਾਂ ਨੇ ਆਪ ਹਿੰਮਤ ਕੀਤੀ ਹੈ, ਸਰਕਾਰਾਂ ਨਸ਼ੇ ਨਹੀਂ ਬੰਦ ਕਰਾ ਸਕਦੀਆਂ, ਇਹ ਸਾਨੂੰ ਆਪਣੇ ਆਪ ਬੰਦ ਕਰਾਉਣੇ ਪੈਣੇ ਨੇ। ਔਰ ਸਿੱਖੀ ਰਵਾਇਤਾਂ ਦੇ ਮੁਤਾਬਕ ਜਿਵੇਂ ਨਸ਼ੇ ਦੇ ਸੌਦਾਗਰਾਂ ਨੂੰ ਅੱਜ ਸੋਧਾ ਲਾਇਆ ਜਾ ਰਿਹਾ ਹੈ, ਇਸੇ ਹੀ ਢੰਗ ਦੇ ਨਾਲ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਸਰੂਪ ਦੀ ਬੇਅਦਬੀ ਕਰਦੇ ਨੇ, ਜੇਕਰ ਉਹਨਾਂ ਦਾ ਵੀ ਅਸੀਂ ਖਾਲਸਾਈ ਰਵਾਇਤਾਂ ਦੇ ਮੁਤਾਬਕ ਉਹਨਾਂ ਨੂੰ ਸਜਾਵਾਂ ਦੇਈਏ, ਤੇ ਸਾਡੇ ਸਮਾਜ ਤੋਂ ਨਸ਼ਾ ਵੀ ਬੰਦ ਹੋ ਸਕਦਾ ਹੈ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਵੀ ਬੰਦ ਹੋ ਸਕਦੀਆਂ। ਪਰ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋਣ ਦੀ ਲੋੜ ਹੈ। ਅਸੀਂ ਸਾਰੇ ਇਕੱਤਰ ਹੋਈਏ, ਸਾਡਾ ਬੱਚਾ ਲੈਟਰਿੰਗ ਚ ਵੜ ਕੇ ਟੀਕਾ ਲਾ ਰਿਹਾ, ਸਮੈਕ ਪੀ ਰਿਹਾ, ਤੇ ਕੀ ਉੱਥੇ ਕੋਈ ਬਾਹਰੋਂ ਆਵੇਗਾ ਸਾਡੇ ਬੱਚੇ ਨੂੰ ਸਮਝਾਉਣ ਵਾਸਤੇ? ਅਸੀਂ ਦੋਸ਼ ਦੂਜਿਆਂ ਨੂੰ ਨਾ ਦਈਏ, ਦੋਸ਼ ਸਾਡਾ ਵੀ ਹੈ। ਇਸ ਵਾਸਤੇ ਅਸੀਂ ਸਾਰੇ ਰਲ ਮਿਲ ਕੇ, ਅੱਜ ਲੋੜ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਬੇਨਤੀ ਹੈ, ਅੱਜ ਲੋੜ ਹੈ ਆਪਾਂ ਜਿਤਨੇ ਵੀ ਹਾਂ ਸਾਰੇ ਇਕੱਤਰ ਹੋ ਕੇ ਆਪਣਾ ਇਹ ਫਰਜ਼ ਸਮਝਦਿਆਂ ਹੋਇਆਂ, ਅੱਜ ਰੋਸ ਮਾਰਚ ਚੱਲ ਰਹੇ ਨੇ, ਮੁਬਾਰਕ ਹੈ, ਪਰ ਰੋਸ ਮਾਰਚਾਂ ਦੇ ਨਾਲ ਵੀ ਗੱਲ ਨਹੀਂ ਬਣਨੀ, ਗੱਲ ਉਦਣ ਬਣਨੀ ਹੈ ਜਿੱਦਣ ਅਸੀਂ ਆਪ ਲਾਮਬੰਦ ਹੋਵਾਂਗੇ ਔਰ ਇੱਕਮੁੱਠ ਹੋ ਕੇ ਚੱਲਾਂਗੇ। ਜਿਹੜੇ ਸੁੱਖ ਲੱਭਦੇ ਸੀ, ਮੈਂ 1-2 ਇਹੋ ਜਿਹੇ ਸੌਦਾਗਰਾਂ ਨੂੰ ਜਾਣਦਾ ਹੈ, ਇਹੋ ਜਿਹੇ ਸੌਦਾਗਰਾਂ ਨੂੰ ਮੈਂ ਜਾਣਦਾ ਹੈ ਜਿਨ੍ਹਾਂ ਦੇ ਅੱਜ ਦੋਤਰੇ ਪੋਤਰੇ ਜਿਹੜੇ ਨੇ ਜਵਾਈਆਂ ਤੱਕ ਜਿਹੜੇ ਉਹ ਵੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਏ। ਲੱਭਦੇ ਸੀ ਸੁੱਖ, ਸ਼ਾਇਦ ਸਮੈਕ ਵੇਚ ਕੇ, ਹੈਰੋਇਨ ਵੇਚ ਕੇ ਅਸੀਂ ਅਮੀਰ ਹੋ ਜਾਵਾਂਗੇ, ਸੁਖੀ ਹੋ ਜਾਵਾਂਗੇ, ਅੱਜ ਉਹਨਾਂ ਦੀਆਂ ਕੋਠੀਆਂ ਵੀ ਉੱਜੜੀਆਂ ਪਈਆਂ ਹੋਈਆਂ ਨੇ। ਭਜ ਸ਼ਰਨ ਸੁਆਮੀ ਸੁਖੇ ਗਾਮੀ ਤਿਸ ਬਿਨ ਆਣਨਾ ਹੀ ਕੋਏ, ਬੰਦਿਆਂ ਜੇ ਸੁਖ ਚਾਹੁਣਾ ਹੈ ਨਾ ਤੇ ਸੁਖਾਂ ਨੂੰ ਦੇਣ ਵਾਲੇ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ, ਇਹਦੇ ਤੋਂ ਬਿਨਾਂ ਤੈਨੂੰ ਕਿਤੇ ਉਹ ਸੁਖ ਨਹੀਂ ਉਹ ਮਿਲਣਾ।
ਬਿਨਵੰਤ ਨਾਨਕ ਦਇਆ ਧਾਰ ਹੋ, ਤਿਸ ਪ੍ਰਾਪਤ ਨਾਮ ਹੋਏ।
ਬੇਨਤੀ ਕਰ ਮੇਰੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਬਿਣਵੰਤ ਨਾਨਕ ਦਇਆ ਧਾਰੋ, ਬੇਨਤੀ ਕਰਿਆ ਕਰੋ ਹੇ ਮੇਰੇ ਮਾਲਕ ਜੀ ਸਾਡੇ ਜੀਵਾਂ 'ਤੇ ਦਇਆ ਕਰੋ। ਜਦੋਂ ਅਸੀਂ ਇਹ ਦਇਆ ਮੰਗਦੇ ਹਾਂ, ਗੁਰੂ ਦਾ ਪਿਆਰ ਮੰਗਦੇ ਹਾਂ, ਅਤੇ ਉਹਨਾਂ ਨੂੰ ਹੀ ਇਸ ਪ੍ਰਾਪਤ ਨਾਮ ਹੋਏ, ਉਹਨਾਂ ਨੂੰ ਗੁਰੂ ਦੇ ਕੋਲੋਂ ਸੱਚ ਦਾ ਸ਼ਬਦ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਥਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮੈਨੇਜਮੈਂਟ ਦਾ ਪਠਾਨਕੋਟ ਧੰਨਵਾਦ ਹੈ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਆਪ ਜੀ ਦੇ ਨਾਲ ਗੁਰਮਤਿ ਦੀ ਸਾਂਝ ਕਰਨ ਦਾ ਅਵਸਰ ਦੇ ਕੇ ਨਿਵਾਜਿਆ। ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ। ਜੇ
ਅੱਜ ਸਰਣ ਸੁਆਮੀ ਸੁਖ ਹੈ ਗਾਮੀ, ਤਿਸ ਬਿਨਾ ਅਨ ਨਾਹੀ ਕੋਇ, ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।